ਗੁਰਦੀਪ ਸਿੰਘ ਨਕਸ਼ਦੀਪ ਦੇ ਨਾਵਲ ਲਾਲ ਲਕੀਰੋਂ ਪਾਰ ਦਾ ਅਗਲਾ ਕਾਂਡ 16। ਅਜੀਤਪਾਲ ਦੇ ਜਨਮਦਿਨ ਉੱਤੇ ਭੁਪਿੰਦਰ ਅਤੇ ਕਿਰਨ ਹੀ ਆਏ, ਕਿਉਂਕਿ ਤੇਜਪਾਲ ਆਪਣੀ ਵਹੁਟੀ ਅਤੇ ਬੱਚਿਆਂ ਨੂੰ ਲੈ ਕੇ ਪੰਜਾਬ ਗਿਆ ਹੋਇਆ ਸੀ। ਬਹੁਤ ਖੁਸ਼ੀ ਨਾਲ ਅਜੀਤਪਾਲ ਦਾ ਜਨਮਦਿਨ ਮਨਾਇਆ ਗਿਆ। ਹਮੇਸ਼ਾ ਵਾਂਗ ਖੁਸ਼ ਹੋ ਕੇ ਤ੍ਰਿਪਤ ਨੇ ਰਸ਼ਪਾਲ ਨੂੰ ਵੀ ਖਾਸ ਤੌਰ 'ਤੇ ਯਾਦ ਕੀਤਾ ਅਤੇ ਫਿਰ ਪਹਿਲਾਂ ਵਾਂਗ ਹੀ ਉਹ ਬੋਲੀ, ਸੋਹਣਿਆ ਤੂੰ ਹੁੰਦਾ ਇਹ ਰੌਣਕਾਂ ਵੇਖਦਾ। ਕੋਲ ਬੈਠੀ ਕਿਰਨ ਨੇ ਪਹਿਲਾਂ ਵਾਂਗ ਹੀ ਅਜੀਤਪਾਲ ਨੂੰ ਗੋਦੀ ਵਿੱਚ ਲੈ ਕੇ ਕਿਹਾ, ਵੇਖ ਤ੍ਰਿਪਤ ਕਿੱਡਾ ਸੋਹਣਾ ਟੱਬਰ ਹੈ ਤੇਰਾ, ਸਭ ਰਾਜੀ ਖੁਸ਼ੀ ਨੇ, ਇਹ ਖੁਸ਼ੀ ਆਉਣ ਵਾਲੀ ਹੈ, ਤੂੰ ਦੱਸਿਆ ਮੈਨੂੰ, ਵੇਖ ਤਾਂ ਸਹੀ ਕਿੱਡਾ ਹੋ ਗਿਆ ਅਜੀਤਪਾਲ। ਹਾਂ ਕਿਰਨ ਇਹ ਤਾਂ ਠੀਕ ਹੈ ਤੇਰੀ ਗੱਲ, ਤ੍ਰਿਪਤ ਮੂੰਹ 'ਤੇ ਮੁਸਕਰਾਹਟ ਲਿਆਉਣ ਦੀ ਕੋਸ਼ਿਸ਼ ਕਰਕੇ ਬੋਲੀ। ਭੁਪਿੰਦਰ ਹੋਰਾਂ ਦੇ ਜਾਣ ਤੋਂ ਬਾਅਦ ਤ੍ਰਿਪਤ ਨੂੰ ਪਤਾ ਚੱਲਿਆ ਕਿ ਨਵਨੀਤ ਦਾ ਅਗਲਾ ਬੱਚਾ ਇੱਕ ਲੜਕੀ ਸੀ। ਉਸਨੂੰ ਬਹੁਤ ਖੁਸ਼ੀ ਹੋਈ। ਉਹ ਸੋਹਣ ਨੂੰ ਆਖਦੀ, ਵੇਖ ਲੈ ਰੱਬ ਨੇ ਅਜੀਤਪਾਲ ਨੂੰ ਇੱਕ ਭੈਣ ਘੱਲਣੀ ਹੈ, ਦੋਨੋਂ ਭੈਣ ਭਾਈਆਂ ਲਈ ਜਿਵੇਂ ਅਸੀਂ ਤੇਰੇ ਲਈ ਪੈਸੇ ਜਮ੍ਹਾਂ ਕਰਵਾਏ ਸੀ ਤੂੰ ਵੀ ਕਰਵਾ ਦੇਵੀਂ ਸੋਹਣ। ਜੀ ਮੰਮੀ, ਤੁਹਾਨੂੰ ਸ਼ਾਇਦ ਮੈਂ ਦੱਸਣਾ ਭੁੱਲ ਗਿਆ ਕਿ ਅਜੀਤਪਾਲ ਲਈ ਤਾਂ ਮੈਂ ਪਹਿਲਾਂ ਹੀ $20,000 ਜਮ੍ਹਾਂ ਕਰਵਾ ਦਿੱਤੇ ਸੀ ਤੁਹਾਡੇ ਆਖਣ ਉੱਤੇ, ਅਗਲੇ ਬੇਬੀ ਲਈ ਵੀ ਕਰਵਾ ਦਿਆਂਗਾ, ਸੋਹਣ ਨੇ ਦੱਸਿਆ। ਅੱਛਾ, ਜੋ ਮੈਂ ਤੈਨੂੰ ਘਰ ਲਈ ਡਾਊਨ ਪੇਮੈਂਟ ਲਈ ਦਿੱਤੇ ਸੀ ਉਹਨਾਂ ਵਿੱਚੋਂ, ਕਿਉਂਕਿ ਡਾਊਨ ਪੇਮੈਂਟ ਲਈ ਤੁਸੀਂ $85,000 ਦਿੱਤੇ ਸੀ ਪਰ ਸਰ ਗਿਆ ਸੀ 60,000 ਨਾਲ, ਫਿਰ ਮੈਂ 20,000 ਅਜੀਤਪਾਲ ਲਈ ਜਮ੍ਹਾਂ ਕਰਵਾ ਦਿੱਤੇ। ਸਿਆਣਾ ਪੁੱਤਰ, ਇੱਥੇ ਆ ਕੇ ਤੇਰੇ ਪਿਓ ਨੇ ਪਹਿਲਾਂ ਇਹੋ ਸੋਚਿਆ, ਤਦੇ ਤਾਂ ਤੈਨੂੰ ਵਕਾਲਤ ਦੀ ਪੜ੍ਹਾਈ ਲਈ ਕੋਈ ਤੋੜਾ ਨਹੀਂ ਆਇਆ ਅਤੇ ਮੈਂ ਘਰ ਚਲਾਈ ਗਈ। ਇੰਝ ਹਰੇਕ ਮਾਂ ਪਿਓ ਨੂੰ ਕਰਨਾ ਚਾਹੀਦਾ ਪਰ ਬਹੁਤੇ ਨਹੀਂ ਕਰਦੇ, ਅਤੇ ਇਹ ਅਮਰੀਕਨ ਤਾਂ ਬਿਲਕੁਲ ਨਹੀਂ, ਇਹ ਤਾਂ ਆਖਦੇ ਨੇ ਬੱਚਿਆਂ ਨੂੰ ਤੁਸੀਂ 18 ਸਾਲ ਦੇ ਹੋ ਗਏ, ਤੁਸੀਂ ਆਪਣੀ ਜ਼ਿੰਦਗੀ ਸੰਭਾਲੋ। ਠੀਕ ਕਿਹਾ ਤੁਸੀਂ ਮੰਮੀ, ਮੇਰਾ ਇੱਕ ਦੋਸਤ ਹੈ ਉਹ ਵੀ ਮੇਰੇ ਨਾਲ ਹੀ ਪੜ੍ਹਦਾ ਸੀ ਪਰ ਸ਼ਾਮ ਨੂੰ ਉਹ ਬਰਗਰ ਦੀ ਦੁਕਾਨ ਉੱਤੇ ਰੋਜ਼ 5 ਘੰਟੇ ਕੰਮ ਕਰਿਆ ਕਰਦਾ ਸੀ, ਸੋਹਣ ਨੇ ਕਿਹਾ। ਉਹ ਇਹਨਾਂ ਦੀਆਂ ਇਹੋ ਗੱਲਾਂ ਮੈਨੂੰ ਬਹੁਤ ਭੈੜੀਆਂ ਲੱਗਦੀਆਂ, ਨਹੀਂ ਤਾਂ ਉਂਝ ਬਹੁਤ ਮਾਮਲਿਆਂ ਵਿੱਚ ਅਮਰੀਕਨ ਆਪਣੇ ਲੋਕਾਂ ਨਾਲੋਂ ਬਹੁਤ ਚੰਗੇ ਆ, ਤ੍ਰਿਪਤ ਬੋਲੀ। ਵੇਖ ਲਵੋ, ਵੀਰੇ ਨੇ ਵੀ ਆਪਣੇ ਬੱਚਿਆਂ ਲਈ FD ਕਰਵਾਈਆਂ ਨੇ, ਦੋਨੋਂ ਜਾਣੇ ਪਹਿਲਾਂ ਆਪਣੇ ਬੱਚਿਆਂ ਦੀ ਪੜ੍ਹਾਈ ਦਾ ਹੀਲਾ ਕਰਦੇ ਰਹੇ ਜਿਵੇਂ ਤੁਸੀਂ ਮੇਰਾ ਕੀਤਾ, ਨਵਨੀਤ ਦੇ ਮਾਂ ਪਿਓ ਨੇ ਇੰਝ ਨਹੀਂ ਕੀਤਾ, ਇਹ ਆਖਦੀ ਸੀ ਕਿ ਕੁਝ ਪੈਸੇ ਮਾਂ ਨੇ ਦਿੱਤੇ ਸੀ ਪਰ ਇਸਦੇ ਡੈਡ ਕੋਲ ਹੈ ਹੀ ਨਹੀਂ ਸੀ ਕੁਝ, ਕਿਉਂਕਿ ਕਰਜ਼ਾ ਹੀ ਇੰਨਾ ਚੜਿਆ ਹੋਇਆ ਸੀ ਉਹਨਾਂ ਦੇ ਸਿਰ। ਚਲੋ ਪੜ੍ਹ ਤਾਂ ਗਈ ਨਾ, ਤ੍ਰਿਪਤ ਬੋਲੀ। ਹਾਂ ਪਰ ਹਰ ਮਹੀਨੇ ਆਪਣੇ ਪੜ੍ਹਾਈ ਦੇ ਕਰਜ਼ੇ ਦੀ ਕਿਸ਼ਤ ਹੁੰਦੀ ਹੈ ਨਾ, ਇਹ ਹੁਣ ਵੀ ਬਹੁਤੀ ਨਹੀਂ ਪਰ $1,500 ਤਾਂ ਹੈ ਹੀ ਹੈ, ਸੋਹਣ ਨੇ ਤ੍ਰਿਪਤ ਨੂੰ ਦੱਸਿਆ ਜੋ ਤ੍ਰਿਪਤ ਲਈ ਇੱਕ ਨਵੀਂ ਗੱਲ ਸੀ। ਤੂੰ ਕਦੇ ਦੱਸਿਆ ਹੀ ਨਹੀਂ, ਕਿੰਨੇ ਪੈਸੇ ਨੇ ਕੁੱਲ? ਇਹੋ ਕੋਈ 27,000 ਦੇ ਕਰੀਬ। ਆਪਾਂ ਉਤਾਰ ਦਿੰਦੇ ਹਾਂ ਸੋਹਣ, ਮੇਰੇ ਕੋਲ ਬੈਂਕ ਵਿੱਚ ਪਏ ਹੀ ਨੇ, ਤ੍ਰਿਪਤ ਨੇ ਕਿਹਾ। ਨਹੀਂ ਮੰਮੀ, ਉਸਨੂੰ ਉਤਾਰਨ ਦੇ, ਤੂੰ ਖਾਲੀ ਕਿਉਂ ਹੋਵੇਂ, ਤੂੰ ਆਪਣੇ ਕੋਲ ਰੱਖ। ਉਹ ਮੇਰੇ ਕੋਲ ਬਥੇਰੇ ਨੇ ਸੋਹਣ, ਮੰਮੀ ਇਹ ਕੰਮ ਨਹੀਂ ਕਰਨਾ, ਬਸ ਮੇਰੀ ਮੰਨ ਲਓ, ਸੋਹਣ ਨੇ ਜ਼ੋਰ ਦੇ ਕੇ ਆਖਿਆ। ਤ੍ਰਿਪਤ ਬੋਲੀ, ਚੱਲ ਫਿਰ ਤੇਰੀ ਮਰਜ਼ੀ। ਸੋਹਣ ਨੇ ਨਵਨੀਤ ਦਾ ਕਰਜ਼ਾ ਉਤਾਰਨ ਵਾਲੀ ਨਾਂ ਬਾਰੇ ਨਾ ਤ੍ਰਿਪਤ ਨੂੰ ਦੱਸਿਆ ਅਤੇ ਨਾ ਤ੍ਰਿਪਤ ਨੇ ਉਸਨੂੰ ਪੁੱਛਿਆ। ਵਕਤ ਬੀਤਣ ਲੱਗਾ, ਫਿਰ ਨਵਨੀਤ ਨੇ ਇੱਕ ਲੜਕੀ ਨੂੰ ਜਨਮ ਦਿੱਤਾ ਜਿਸ ਦਾ ਨਾਮ ਤ੍ਰਿਪਤ ਦੇ ਜ਼ੋਰ ਪਾਉਣ ਉੱਤੇ ਕਮਲ ਰੱਖਿਆ ਗਿਆ। ਹੁਣ ਤ੍ਰਿਪਤ ਦੋਨਾਂ ਬੱਚਿਆਂ ਵਿੱਚ ਰੁੱਝ ਗਈ। ਭੁਪਿੰਦਰ ਅਤੇ ਕਿਰਨ ਕਮਲ ਨੂੰ ਵੇਖਣ ਆਏ ਅਤੇ ਸ਼ਗਨ ਪਾ ਕੇ ਦੂਸਰੇ ਦਿਨ ਮੁੜ ਗਏ। ਜਾਂਦੇ ਹੋਏ ਉਹ ਜ਼ੋਰ ਨਾਲ ਤ੍ਰਿਪਤ ਅਤੇ ਪਰਿਵਾਰ ਨੂੰ ਆਪਣੇ ਘਰ ਆਉਣ ਦਾ ਸੱਦਾ ਵੀ ਦੇ ਗਏ, ਜਿਸ ਲਈ ਤ੍ਰਿਪਤ ਅਤੇ ਪਰਿਵਾਰ ਨੇ ਹਾਂ ਕਰ ਦਿੱਤੀ। ਤ੍ਰਿਪਤ ਨੇ ਉਹਨਾਂ ਨੂੰ ਆਖਿਆ ਕਿ ਉਹ ਜੂਨ ਵਿੱਚ ਜ਼ਰੂਰ ਉਹਨਾਂ ਕੋਲ ਆਉਣਗੇ। ਅਜੇ ਮਈ ਹੀ ਚੱਲ ਰਹੀ ਸੀ। ਇੱਕ ਸਵੇਰ ਸੋਹਣ ਨੇ ਹਲਕਾ ਬੁਖਾਰ ਹੋਣ ਕਾਰਨ ਆਪਣੇ ਡਾਕਟਰ ਕੋਲ ਜਾਣ ਲਈ ਕੰਮ ਤੋਂ ਛੁੱਟੀ ਲਈ ਹੋਈ ਸੀ। ਨਵਨੀਤ ਬੈਂਕ ਨੂੰ ਜਾ ਚੁੱਕੀ ਸੀ। 10 ਵਜੇ 2-1 ਗੋਰਾ ਨੌਜਵਾਨ ਅਤੇ 1 ਗੋਰੀ ਨੌਜਵਾਨ ਔਰਤ ਨੇ ਤ੍ਰਿਪਤ ਦਾ ਦਰਵਾਜ਼ਾ ਖੜਕਾਇਆ। ਤ੍ਰਿਪਤ ਉਤਲੇ ਕਮਰੇ ਵਿੱਚ ਕਮਲ ਨਾਲ ਰੁੱਝੀ ਹੋਈ ਸੀ, ਇਸ ਲਈ ਸੋਹਣ ਨੇ ਦਰਵਾਜ਼ਾ ਖੋਲ੍ਹਿਆ। ਦਰਵਾਜ਼ਾ ਖੁੱਲ੍ਹਣ 'ਤੇ ਦੋਨਾਂ ਅਫਸਰਾਂ ਨੇ ਆਪਣੇ ਬੈਜ ਸੋਹਣ ਨੂੰ ਵਿਖਾਏ ਅਤੇ ਔਰਤ ਅਫਸਰ ਬੋਲੀ, ਜਨਾਬ ਕੀ ਮਿਸਿਜ਼ ਤ੍ਰਿਪਤ ਸਿੰਘ ਇੱਥੇ ਹੀ ਰਹਿੰਦੀ ਹੈ? जी मैडम, वह मेरी माँ है। मैं उसका पुत्र हाँ, तो पेशे वजो मैं वकील हाँ। तुसी दसो की कम? सोन बोलिया, असी मिसिज सिंह नाल गल करनी है। अफसर औरत बोली, जरूर मैडम, पर की मैं कुछ जान सकता हाँ कि की गल है, तो तुसी उन्हां नाल क्यों गल करनी है?
असी उन्हां नाल ही गल कर सकते हैं, हैं? साडे कोल मिसिज सिंह नूं हिरासत विच लैण दे वरंट ने। इस बार मर्द अफसर बोलिया, ठीक है जी, मैनू सिर्फ 10 मिनट दिओ, वह तो निक्की बच्ची नूं दुध पिलाउंदी होएगी, कृपा करके 10 मिनट इंतजार करो। सोन ने कहा, ठीक है। औरत अफसर ने सोन नूं आख्या, असी इंतजार कर रहे हैं, जरा जल्दी करना। जी जरूर, आख के सोन ने अपने पिछे दरवाजा बंद किया, तो उत्थे खड़ो के कुछ चिर लई सोचन लग्या, ये केड़ा की सोया। फिर उसनू कोच जिम क्लार्क याद आया, यो केस हल नहीं होया अजे। वह सोचन लग्या, यो काम है पुलिस दे, कदे उस बंदे नू ते कदे इस बंदे नू फड़ के विखा देवो, सिर्फ ये दसन लई कि असी कातल नू लभ रहे हैं। फिर वह त्रिपत कोल गया, जो निक्की बोतल नाल कमल नू दुध पिला रही सी। वेख मामी, घबराना बिल्कुल नहीं, मेरी गल ध्यान नाल सुननी है, तो मेरी गल याद रखनी है। तेरे लिए वरंट लैके आए ने पुलिस अफसर, ये कई बार छोछे छड़दे हुंदे ने, जिवें कि कोच जिम क्लार्क इन्हां दे घर गया सी, जां इन्हां दी कार दा रंग उस कार वर्गा सी जो टिब्बे कोल वेखी गई सी वगैरह, पर सबूत कोई नहीं इन्हां कोल, इस लई तू डरना नहीं। सिर तों पैरां तीक त्रिपत कंबन लगी। फिर जदों सुन बोलिया कि फिक्र करन दी लोड़ नहीं, वह थोड़ी संभल गई ते बोली, कोई तो सबूत होएगा कि कैलीफोर्निया तो इत्थे आ गए, की सबूत हो सकता है? कुछ सोच के त्रिपत बोली, आयो रब्बा, मैं जिम क्लार्क की गल ली सी, ते अपना पुराना मकान जो वेचा है ना, उसके पिछले वेड़े विच दब दित्ती सी, वह लभ गई होनी है किसी नूं कुछ पटद्या, क्योंकि मैं उसनूं पिछले वेड़े विच दब के ही भुल गई। मैंने तो उदों याद आई सी जो पिछले साल तू मेरे को अपने पिता की गंद डब्बा तो उसकी खरीद रसीद मंग रहा सी, की कर दी उदों, मैं किवें जाके उन्होंने पिछले वेड़े नूं पुट दे। मैं सोचा इन्ने साल लांघे हुण की, मैं तो दब्बिया भी डूंगा सी, बड़ा रौला पवेगा सोन हुण। डर ते शर्म नाल त्रिपत दा चेहरा लाल हो चुकिया सी। अगों जो सोन बोलिया उसने उसनूं हौसला दिता। सोन आख रहा सी, और चलो मम्मी, जिम क्लार्क की गन साढ़े पिछले वेड़े विच होण करके तो नहीं साबित करती कि कौन तुसी कीता है, तुसी घबराओ ना, कुछ करांगे इसका इलाज, बस डोलना नहीं ते किसी नाल कोई गल नहीं करनी अपने वकील बिना। मैं आवांगा तुहानूं मिलन कल शाम तक, क्योंकि तुहाडी जमानत भी करवानी है। त्रिपत दा मन करके उसनूं उह सब कुछ दस देवे। उसने सोचा, शायद हुण वक्त नहीं, ते फिर कदे मैं सोन नूं दसांगी कि मैं इंज क्यों कीता सी। वह चुप रही। वह सोन दा हथ फड़ के उसके नाल उपरों हेठां उतर आई। राह विच उसनूं बहुत जोर पा के सोन ने आख्या, मम्मी सुनो मेरी गल, तुहाडा पुत्तर वकील है, जो राय मैं देवांगा वह बहुत सही होएगी, तुसी इस गल नूं भुलना नहीं। गल यह है कि मेरे बिना जां जो मैं वकील करांगा तुहाडे लई, उस बिना किसी भी बंदे नाल तुसी कोई भी गल नहीं करनी। जे अफसर कुछ पुछन तां इक्को गल आखनी है कि अपने वकील की हाज़री बिना मैं किसी नाल गल नहीं करनी, समझ गए? भुलना नहीं, क्योंकि कोई भी शब्द तुसी बोल दिता उसनूं एक कचहरी विच तुहाडे विरुद्ध वरतणगे। सुन गया मम्मी, समझ आ गई? आ सुन पुत्तर, मैं समझ गई, मैं तेरे बिना किसी नाल गल नहीं करांगी। त्रिपत मसी बोली। बाहर निकल के त्रिपत ने पहला आले दुआले के घर वाल नज़र मारी, उसनों कोई नज़र ना आया। फिर उन्हें दोनों पुलिस अफसर जो सादे कपड़िया में सन का सामना किया। उसनों अचानक याद आया कि उन्हां विच जो औरत अफसर सी वो सी जो उसकी कार वेखण उसके घर भी आई सी। उसने उन्होंने शुभ सवेर आखी। शुभ सवेर का जवाब दे के पहला गोरा जवान अफसर बोलिया, मिसेज सिंह मेरा नाम है, डिटेक्टिव विलियम गेट। फिर औरत अफसर बोली,
ਮੈਂ ਹਾਂ ਡਿਟੈਕਟਿਵ ਐਵਲਿਨ ਲਿਵਿੰਸਕੀ। ਮਿਸਿਸ ਸਿੰਘ, ਪੈਨਲ ਕੋਡ 187 ਕੈਲੀਫੋਰਨੀਆ ਗੈਰ ਕਾਨੂੰਨ ਕਤਲ ਦੇ ਤਹਿਤ ਤੈਨੂੰ ਗ੍ਰਿਫਤਾਰ ਕੀਤਾ ਜਾਂਦਾ। ਤੇਰਾ ਕਿਹਾ ਆਖਿਆ ਕਚਹਿਰੀ ਵਿੱਚ ਤੇਰੇ ਵਿਰੁੱਧ ਵਰਤਿਆ ਜਾ ਸਕਦਾ, ਇਸ ਲਈ ਚੁੱਪ ਰਹਿਣਾ ਤੇਰਾ ਅਧਿਕਾਰ ਹੈ। ਤੂੰ ਆਪਣਾ ਵਕੀਲ ਕਰ ਸਕਦੀ ਹੈ, ਅਤੇ ਜੇ ਨਾ ਕਰ ਸਕੇ ਤਾਂ ਸਰਕਾਰ ਇੱਕ ਵਕੀਲ ਤੇਰੇ ਲਈ ਕਰ ਦੇਵੇਗੀ। ਐਵਲਿਨ ਲਿਵਿੰਸਕੀ ਆਪਣੀ ਜੇਬ ਵਿੱਚੋਂ ਹੱਥ ਕੜੀ ਕੱਢਣ ਹੀ ਲੱਗੀ ਸੀ ਕਿ ਸੁਣ ਬੋਲਿਆ, ਮੈਡਮ ਮੈਂ ਮੰਮੀ ਨੂੰ ਕਾਰਤਿਕ ਆਪ ਲੈ ਜਾਵਾਂਗਾ, ਤੁਸੀਂ ਕਾਰ ਵਿੱਚ ਹੱਥ ਕੜੀ ਲਾ ਲੈਣਾ, ਠੀਕ ਹੈ? ਅਫਸਰ ਨੇ ਜਵਾਬ ਦਿੱਤਾ। ਤ੍ਰਿਪਤ ਨੇ ਨੀਵੀਂ ਪਾ ਕੇ ਰੱਖੀ ਅਤੇ ਚੁੱਪ ਰਹੀ, ਪਰ ਅੰਦਰੋਂ ਉਹ ਸਾਰੀ ਹਿੱਲ ਚੁੱਕੀ ਸੀ। ਸੋਹਨ ਦੇ ਦਿੱਤੇ ਹੋਏ ਦਿਲਾਸੇ ਉਸਨੂੰ ਤਾਕਤ ਬਖਸ਼ ਰਹੇ ਸਨ। ਸੋਹਨ ਆਪਣੀ ਮੰਮੀ ਨੂੰ ਕਾਰ ਵਿੱਚ ਬਿਠਾਉਣ ਗਿਆ। ਕਾਰ ਵਿੱਚ ਬੈਠਣ ਤੋਂ ਪਹਿਲਾਂ ਤ੍ਰਿਪਤ ਨੇ ਸੋਹਨ ਨੂੰ ਘੁੱਟ ਕੇ ਜੱਫੀ ਪਾਈ। ਸੋਹਨ ਨੇ ਵੇਖਿਆ ਕਿ ਉਸਦੀ ਮੰਮੀ ਦੀਆਂ ਅੱਖਾਂ ਭਰ ਆਈਆਂ ਸਨ। ਉਸਨੇ ਫਿਰ ਘੁੱਟ ਕੇ ਉਸਨੂੰ ਜੱਫੀ ਪਾਈ ਅਤੇ ਆਖਿਆ, ਬਿਲਕੁਲ ਨਹੀਂ ਘਬਰਾਉਣਾ, ਜੋ ਮੈਂ ਆਖਿਆ ਉਹ ਭੁੱਲਣਾ ਨਹੀਂ, ਮੇਰੀ ਕਸਮ ਲੱਗੇ। ਚੰਗਾ ਮੰਮੀ, ਫਿਕਰ ਨਾ ਕਰ, ਮੈਂ ਮੰਨ ਲਈ ਤੇਰੀ ਗੱਲ, ਆਖ ਕੇ ਉਹ ਕਾਰ ਵਿੱਚ ਬੈਠ ਗਈ। ਉਸਦੇ ਇੱਕ ਪਾਸੇ ਇੱਕ ਅਫਸਰ ਅਤੇ ਦੂਸਰੇ ਪਾਸੇ ਦੂਸਰੀ ਅਫਸਰ ਬੈਠ ਗਏ। ਫਿਰ ਐਵਲਿਨ ਲਿਵਿੰਸਕੀ ਨੇ ਡਰਾਈਵਰ ਨੂੰ ਕਿਹਾ, ਚਲੋ ਏਅਰਪੋਰਟ। ਬਾਕੀ ਅਗਲੇ ਕਾਂਡ ਵਿੱਚ।